ਇੱਕ ਖਾਸ ਮੁਲਾਕਾਤ ਦਾ ਇਹ ਸਿਲਸਿਲਾ ਲੈ ਕੇ ਮੈਂ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ, ਅਮਰਦੀਪ ਕੌਰ। ਅਤੇ ਇਸ ਵੇਲੇ ਇਹ ਸਿਲਸਿਲਾ ਅਸੀਂ ਆਪਣੇ ਹਰਮਨ ਰੇਡੀਓ ਦੇ ਫੇਸਬੁੱਕ ਪੇਜ ਦੇ ਰਾਹੀਂ ਵੀ ਤੁਹਾਡੇ ਰੂਬਰੂ ਕਰ ਰਹੇ ਹਾਂ। ਔਰ ਇਹ ਸਿਲਸਿਲਾ ਤੁਹਾਡੇ ਨਾਲ ਸਾਂਝਾ ਕਰਨ ਦਾ ਇੱਕ ਖਾਸ ਮਕਸਦ ਹੈ, ਕਿਉਂਕਿ ਇੱਕ ਖਾਸ ਸ਼ਖਸੀਅਤ ਨੂੰ ਅਸੀਂ ਤੁਹਾਡੇ ਨਾਲ ਮਿਲਵਾਉਣ ਜਾ ਰਹੇ ਹਾਂ। ਔਰ ਉਹ ਖਾਸ ਸ਼ਖਸੀਅਤ ਜਿਹੜੀ ਹੈ ਉਹ ਵਿੱਦਿਆ ਦੇ ਖੇਤਰ ਦੇ ਵਿੱਚ, ਯਾਨੀ ਕਿ ਉੱਚ ਵਿੱਦਿਆ ਦੇ ਖੇਤਰ ਦੇ ਵਿੱਚ ਆਪਣੀ ਇੱਕ ਖਾਸ ਪਛਾਣ ਬਣਾ ਚੁੱਕੀ ਹੈ। ਔਰ ਸਾਡੇ ਲਈ ਮਾਣ ਵਾਲੀ ਗੱਲ ਇਹ ਹੈ ਕਿ ਉਹ ਸਾਡੇ ਭਾਈਚਾਰੇ ਵਿੱਚੋਂ ਆ। ਔਰ ਉਹ ਖਾਸ ਕਿਉਂ ਹੈ, ਉਹਦਾ ਇੱਕ ਖਾਸ ਕਾਰਨ ਹੈ, ਕਿਉਂਕਿ ਉਹ ਯੂਨੀਵਰਸਿਟੀ ਆਫ ਸਾਊਥ ਆਸਟ੍ਰੇਲੀਆ ਦੇ ਵਿੱਚ ਲੈਕਚਰਰ ਹੈ, ਔਰ ਉਹਨਾਂ ਨੇ ਪਿਛਲੇ ਦਿਨੀ ਇੱਕ ਖਾਸ ਰਿਸਰਚ ਪ੍ਰੋਜੈਕਟ ਜਿਹੜਾ ਉਹ ਹੋਂਦ ਵਿੱਚ ਲਿਆਂਦਾ, ਔਰ ਉਹਨਾਂ ਦੇ ਇਸ ਰਿਸਰਚ ਪ੍ਰੋਜੈਕਟ ਨੂੰ ਆਸਟ੍ਰੇਲੀਅਨ ਮੀਡੀਆ ਨੇ ਖਾਸ ਤਰਜੀਹ ਦਿੱਤੀ ਹੈ। ਸੋ ABC ਚੈਨਲ ਤੇ SBS ਚੈਨਲ ਵੱਲੋਂ ਉਹਨਾਂ ਦੇ ਇਸ ਰਿਸਰਚ ਪ੍ਰੋਜੈਕਟ ਨੂੰ ਵਿਸ਼ੇਸ਼ ਤਰਜੀਹ ਦੇ ਕੇ ਉਸ ਦੇ ਉੱਤੇ ਜਿਹੜੀ ਗੱਲਬਾਤ ਹੈ ਉਹ ਲੋਕਾਂ ਤੱਕ ਪਹੁੰਚਾਈ ਗਈ ਹੈ। ਸੋ ਅੱਜ ਅਸੀਂ ਤੁਹਾਡੇ ਰੂਬਰੂ ਕਰ ਰਹੇ ਹਾਂ ਅਮਨਪ੍ਰੀਤ ਕੌਰ, ਜਿਹੜੇ ਕਿ ਲੈਕਚਰਰ ਇਨ ਅਕਾਊਂਟਿੰਗ ਨੇ ਯੂਨੀਵਰਸਿਟੀ ਆਫ ਸਾਊਥ ਆਸਟ੍ਰੇਲੀਆ ਦੇ ਵਿੱਚ। ਸਵਾਗਤ ਕਰਦੇ ਹਾਂ ਅਮਨਪ੍ਰੀਤ ਤੁਹਾਡਾ ਹਰਮਨ ਰੇਡੀਓ ਤੇ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ, ਥੈਂਕ ਯੂ ਫਾਰ ਹੈਵਿੰਗ ਮੀ ਔਨ ਦ ਰੇਡੀਓ, ਥੈਂਕ ਯੂ ਸੋ ਮਚ।
ਜੀ, ਯੂ ਆਰ ਮੋਸਟ ਵੈਲਕਮ। ਸੋ ਅਮਨਪ੍ਰੀਤ, ਤੁਹਾਡੀ ਗੱਲ ਹੋਈ ਹੈ, ਤੁਹਾਡੇ ਰਿਸਰਚ ਪ੍ਰੋਜੈਕਟ ਦੀ ਗੱਲ ਹੋਈ ਹੈ, ਔਰ ABC ਤੇ SBS ਚੈਨਲਸ ਨੇ ਖਾਸ ਤੌਰ ਦੇ ਉੱਤੇ ਤੁਹਾਨੂੰ ਇੰਟਰਵਿਊ ਕੀਤਾ, ਔਰ ਤੁਹਾਡੀ ਜਿਹੜੀ ਕਵਰੇਜ ਹੈ ਇਸ ਮੁਤਲਕ ਹੋਈ। ਔਰ ਪਹਿਲਾਂ ਅਸੀਂ ਸਭ ਤੋਂ ਪਹਿਲਾਂ ਤੁਹਾਡੇ ਬਾਰੇ ਥੋੜ੍ਹਾ ਜਿਹਾ ਜ਼ਰੂਰ ਜਾਣਨਾ ਚਾਹਾਂਗੇ, ਜਿਵੇਂ ਕਿ ਹੁਣ ਸਾਨੂੰ ਇਹ ਪਤਾ ਲੱਗ ਰਿਹਾ ਕਿ ਤੁਸੀਂ ਯੂਨੀਵਰਸਿਟੀ ਆਫ ਸਾਊਥ ਆਸਟ੍ਰੇਲੀਆ ਦੇ ਵਿੱਚ ਇਸ ਵੇਲੇ ਅਕਾਊਂਟਿੰਗ ਦੀ ਜਿਹੜੀ ਪੜ੍ਹਾਈ ਆ ਉਹ ਕਰਵਾ ਰਹੇ ਹੋ, ਥੋੜਾ ਜਿਹਾ ਆਪਣੇ ਬਾਰੇ ਜ਼ਰੂਰ ਦੱਸੋ ਵੀ ਆਸਟ੍ਰੇਲੀਆ ਦੇ ਵਿੱਚ ਕਦੋਂ ਆਏ, ਔਰ ਇੱਥੇ ਇਸੇ ਅਧਿਆਪਨ ਦੇ ਖੇਤਰ ਦੇ ਨਾਲ ਕਿਵੇਂ ਜੁੜੇ, ਔਰ ਪਿਛੋਕੜ ਕਿੱਥੋਂ ਆ?
ਮੈਂ ਆਸਟ੍ਰੇਲੀਆ ਦੇ ਵਿੱਚ 2008 ਵਿੱਚ ਆਈ ਤੇ ਪਿਛੋਕੜ ਮੇਰਾ ਹੈਗਾ ਆ ਪੰਜਾਬ ਫਗਵਾੜਾ, ਤੇ ਮੇਰੀ ਸਾਰੀ ਜਿਹੜੀ ਐਜੂਕੇਸ਼ਨ ਪੜ੍ਹਾਈ ਹੈ ਫਗਵਾੜੇ ਦੀ ਤੇ ਜਲੰਧਰ ਦੀ ਰਹੀ ਹੈ। ਤੇ 2008 ਵਿੱਚ ਮੇਰੇ ਜਦ ਮੈਂ ਇੱਥੇ ਆਈ, ਉਸ ਤੋਂ ਪਹਿਲਾਂ ਮੈਂ ਚੱਬੇਵਾਲ ਕਾਲਜ ਦੇ ਵਿੱਚ ਅਕਾਊਂਟਿੰਗ ਦੀ ਲੈਕਚਰਾਰ ਸੀ। ਜਦ ਮੈਂ ਆਸਟ੍ਰੇਲੀਆ ਆਈ ਤਾਂ ਮੈਨੂੰ ਸੀ ਕਿ ਮੈਂ ਆਪਣੀ ਹੀ ਫੀਲਡ ਦੇ ਵਿੱਚ ਅੱਗੇ ਕੰਟੀਨਿਊ ਕਰਾਂ, ਤੇ ਇਸ ਕਰਕੇ ਮੈਂ ਐਵੀਨਿਊਜ਼ ਲੱਭਣੇ ਸ਼ੁਰੂ ਕਰ ਦਿੱਤੇ ਕਿ ਜਿਹਦੇ ਨਾਲ ਮੈਨੂੰ ਬ੍ਰੇਕ ਮਿਲੇ। ਤੇ ਇੱਥੇ ਹਾਲਾਂਕਿ ਮੇਰੀ ਇੰਡੀਆ ਦੇ ਵਿੱਚ UGC ਨੈਟ ਕਲੀਅਰ ਸੀ, ਪਰ ਇੱਥੇ ਉਹ ਵੈਲਿਡ ਨਹੀਂ ਸੀ। ਤੇ ਫਿਰ ਮੈਨੂੰ ਸਭ ਨੇ ਸੁਝਾਵ ਦਿੱਤਾ ਕਿ ਤੁਸੀਂ PhD 'ਚ ਇਨਰੋਲ ਹੋ ਜਾਓ, ਤੇ PhD ਕਰਨਾ ਕੁਛ ਮੇਰਾ ਵੀ ਡ੍ਰੀਮ ਰਿਹਾ ਸੀ, ਤੇ ਮੈਨੂੰ ਲੱਗਾ ਕਿ ਮਤਲਬ ਬਹੁਤ ਅੱਛੀ ਓਪਰਚੁਨਿਟੀ ਰਹੇਗੀ, ਤੇ ਮੈਂ PhD ਸ਼ੁਰੂ ਕਰ ਦਿੱਤੀ। ਤੇ ਬਸ ਉਸ ਤੋਂ ਬਾਅਦ ਸਿਲਸਿਲੇ ਨਾਲ ਸਿਲਸਿਲਾ ਜੁੜਦਾ ਗਿਆ, PhD ਖਤਮ ਹੋ ਗਈ ਤੇ ਯੂਨੀਵਰਸਿਟੀ ਦੇ ਵਿੱਚ ਜੋਬ ਮਿਲ ਗਈ। ਬਸ ਸਿੰਸ ਦੈਨ ਆਈ ਐਮ ਐਟ UniSA।
ਕਿਆ ਬਾਤ ਹੈ! ਸੋ ਫਗਵਾੜੇ ਤੋਂ ਚੱਲੀ ਉਹ ਮੁਟਿਆਰ ਜਿਹਨੇ ਆਪਣੀ ਪੜ੍ਹਾਈ ਵੀ ਜਿਹੜੀ ਹੈ ਉਹ ਫਗਵਾੜਾ ਜਾਂ ਜਲੰਧਰ ਜਾਂ ਉਸ ਦੁਆਬੇ ਦੇ ਏਰੀਏ ਦੇ ਵਿੱਚ ਕੰਪਲੀਟ ਕੀਤੀ, ਸੰਪੂਰਨ ਕੀਤੀ। ਉਸ ਤੋਂ ਬਾਅਦ ਅਧਿਆਪਨ ਦੇ ਖੇਤਰ ਦੇ ਵਿੱਚ ਕੰਮ ਕਰਨ ਤੋਂ ਬਾਅਦ ਆਸਟ੍ਰੇਲੀਆ ਦੇ ਵਿੱਚ ਆ ਕੇ ਵੀ ਬਹੁਤ, ਮੈਨੂੰ ਲੱਗਦਾ, ਕਿਸਮਤ ਵਾਲੇ ਹੋ, ਖੁਸ਼ਕਿਸਮਤ ਹੋ ਕਿ ਤੁਸੀਂ ਇੱਥੇ ਆ ਕੇ ਵੀ ਸੇਮ ਉਸੇ ਹੀ ਅਧਿਆਪਨ ਦੇ ਕਿੱਤੇ ਨੂੰ ਅਪਣਾਇਆ, ਔਰ ਖਾਸ ਤੌਰ ਦੇ ਉੱਤੇ PhD ਤੱਕ ਦੀ ਜਿਹੜੀ ਡਿਗਰੀ ਆ ਉਹ ਵੀ ਇੱਥੇ ਦੀ ਯੂਨੀਵਰਸਿਟੀ ਦੇ ਵਿੱਚ ਕੰਪਲੀਟ ਕੀਤੀ ਹੈ। ਇਹਦੇ ਲਈ ਤੁਸੀਂ ਵਧਾਈ ਦੇ ਹੱਕਦਾਰ ਹੋ। ਔਰ ਦੂਸਰੀ ਜਿਹੜੀ ਵਧਾਈ ਹੈ ਉਹ ਤੁਹਾਡੇ ਰਿਸਰਚ ਪ੍ਰੋਜੈਕਟ ਦੇ ਬਾਰੇ ਦੇਣੀ ਬਣਦੀ ਹੈ, ਜਿਹਦੇ ਬਾਰੇ ਹੁਣ ਗੱਲ ਤੁਰੀ ਹੈ ਔਰ ਆਸਟ੍ਰੇਲੀਅਨ ਮੇਨ ਸਟ੍ਰੀਮ ਮੀਡੀਆ ਨੇ ਉਸ ਦੇ ਉੱਤੇ ਖਾਸ ਤੌਰ ਦੇ ਉੱਤੇ ਗੱਲ ਕਰਨੀ ਚਾਹੀਏ। ਅਸੀਂ ਤੁਹਾਡੇ ਤੋਂ ਪੁੱਛਣਾ ਚਾਹਾਂਗੇ ਕੀ ਸੀ ਇਹ ਪ੍ਰੋਜੈਕਟ?
ਹਾਂਜੀ, ਇਹ ਜਿਹੜਾ ਪ੍ਰੋਜੈਕਟ ਹੈ ਇਹ ਸਪੈਸੀਫਿਕਲੀ ਆਸਟ੍ਰੇਲੀਅਨ ਇੰਡੀਜਨਸ ਪੀਪਲ ਕਮਿਊਨਿਟੀਜ਼ ਜਾਂ ਫਿਰ ਆਸਟ੍ਰੇਲੀਅਨ ਓਰਿਜਨਲ ਕਮਿਊਨਿਟੀਜ਼ ਤੇ ਮਾਈਨਿੰਗ ਕੰਪਨੀਜ਼ ਦੇ ਇੰਟਰੈਕਸ਼ਨਸ ਦੇ ਆਸੇ ਪਾਸੇ ਹੈ। ਅਸੀਂ ਇਸ ਰਿਸਰਚ ਦੇ ਵਿੱਚ ਇਹ ਪਤਾ ਕਰਨ ਦੀ ਕੋਸ਼ਿਸ਼ ਕੀਤੀ ਕਿ ਮਾਈਨਿੰਗ ਕੰਪਨੀਜ਼ ਜਿਹੜੀਆਂ ਕਿ ਬਹੁਤ ਕਲੋਜ਼ਲੀ ਕੰਮ ਕਰਦੀਆਂ ਹੈਗੀਆਂ ਆ, ਜਿੱਥੇ ਕਿ ਓਰਿਜਨਲ ਕਮਿਊਨਿਟੀਜ਼ ਦੀਆਂ ਟ੍ਰੈਡੀਸ਼ਨਲ ਲੈਂਡਸ ਹੈਗੀਆਂ ਆ, ਸਾਨੂੰ ਇੱਕ ਤਰ੍ਹਾਂ ਦੀ ਇੱਕ ਜਿਗਿਆਸਾ ਸੀ, ਇੱਕ ਤਰ੍ਹਾਂ ਦੀ ਕਿਉਰਿਓਸਿਟੀ ਸੀ ਕਿ ਅਸੀਂ ਦੇਖਣਾ ਚਾਹੁੰਦੇ ਸੀ ਕਿ ਉਹਨਾਂ ਦਾ ਆਪਸ ਦੇ ਵਿੱਚ ਇੰਗੇਜਮੈਂਟ ਕਿਹੋ ਜਿਹਾ ਹੈ, ਆਪਸ ਦੇ ਵਿੱਚ ਉਹ ਕਿਸ ਤਰ੍ਹਾਂ ਮਾਈਨਿੰਗ ਕੰਪਨੀਜ਼ ਇੰਪਲੋਇਮੈਂਟ ਜਾਂ ਇੰਟਰੈਕਸ਼ਨ ਜਾਂ ਇੰਗੇਜਮੈਂਟ ਰੱਖ ਰਹੀਆਂ ਹਨ ਲੋਕਲ ਓਰਿਜਨਲ ਕਮਿਊਨਿਟੀਜ਼ ਦੇ ਨਾਲ। ਤੇ ਇਸੇ ਹੀ ਕਰਿਓਸਟੀ ਦੇ ਨਾਲ ਅਸੀਂ ਇਹ ਰਿਸਰਚ ਸ਼ੁਰੂ ਕੀਤੀ, ਜਿਹਦੇ ਵਿੱਚ ਅਸੀਂ ਸਾਰੀਆਂ ਹੀ ਆਸਟ੍ਰੇਲੀਅਨ ਮਾਈਨਿੰਗ ਕੰਪਨੀਜ਼ ਦੀਆਂ ਐਨੂਅਲ ਅਤੇ ਸਸਟੇਨੇਬਿਲਿਟੀ ਰਿਪੋਰਟਸ ਦੇ ਵਿੱਚ ਜਾ ਕੇ ਦੇਖਿਆ ਕਿ ਉਹ ਕਿਸ ਤਰ੍ਹਾਂ ਦੇ ਡਿਸਕਲੋਜ਼ਰਸ, ਕਿਸ ਤਰ੍ਹਾਂ ਦੇ ਨਰੇਟਿਵਸ, ਕਿਸ ਤਰ੍ਹਾਂ ਦਾ ਡਿਸਕ੍ਰਿਪਸ਼ਨ ਦੇ ਰਹੇ ਹਨ ਕਿ ਉਹ ਓਰੀਜਨਲ ਕਮਿਊਨਿਟੀਜ਼ ਦੇ ਨਾਲ ਕਿਸ ਤਰ੍ਹਾਂ ਇੰਗੇਜ ਹੋ ਰਹੇ, ਕਿਸ ਤਰ੍ਹਾਂ ਪਾਰਟਨਰ ਕਰ ਰਹੇ ਹਨ, ਅਤੇ ਇਸ ਤਰ੍ਹਾਂ ਇਹ ਰਿਸਰਚ ਸ਼ੁਰੂ ਹੋਈ ਸਾਡੀ ਕਿ ਸਾਨੂੰ, ਕਿਉਂਕਿ ਜਿੱਦਾਂ ਕਿ ਅਸੀਂ ਜਾਣਦੇ ਹਾਂ ਕਿ ਆਸਟ੍ਰੇਲੀਆ ਦੇ ਵਿੱਚ ਓਰੀਜਨਲ ਪੀਪਲ ਕਮਿਊਨਿਟੀਜ਼ ਇੱਕ ਬਹੁਤ ਹੀ ਕ੍ਰਿਟੀਕਲ ਸੋਸ਼ਲ ਇਸ਼ੂ ਹੈ, ਤੇ ਅਸੀਂ ਇਸ ਦੇ ਵਿੱਚ ਇਨਵੈਸਟੀਗੇਟ ਕਰਨਾ ਚਾਹੁੰਦੇ ਸੀ
ਜੀ। ਸੋ ਓਰੀਜਨਲ ਕਮਿਊਨਿਟੀ ਦੀ ਗੱਲ ਜਦੋਂ ਤੁਰਦੀ ਹੈ, ਤੁਸੀਂ ਗੱਲ ਕੀਤੀ ਹੈ ਕਿ ਇੰਗੇਜਮੈਂਟ ਦੀ ਜਾਂ ਫਿਰ ਇੰਪਲੋਇਮੈਂਟ ਦੀ। ਅੱਛਾ, ਇਸ ਰਿਸਰਚ ਤੋਂ ਕੀ ਬਾਹਰ ਕੀ ਆਇਆ ਕਿ ਓਰੀਜਨਲ ਜਿਹੜੇ ਆ ਉਹ ਮਾਈਨਿੰਗ ਕੰਪਨੀਜ਼ ਦੇ ਵਿੱਚ ਕਿੰਨਾ ਕੁ ਜ਼ਿਆਦਾ ਇਨਵੋਲਵ ਹੋਏ ਆ, ਜਾਂ ਫਿਰ ਇੰਪਲੋਇਮੈਂਟ ਦੀ ਜਦੋਂ ਗੱਲ ਚੱਲਦੀ ਆ ਕਿੰਨੇ ਕੁ ਰੁਜ਼ਗਾਰ ਦੇ ਜਿਹੜੇ ਮੌਕੇ ਆ ਇਹਨਾਂ ਮਾਈਨਿੰਗ ਕੰਪਨੀਜ਼ ਵੱਲੋਂ ਉਹਨਾਂ ਨੂੰ ਦਿੱਤੇ ਗਏ ਆ।
ਜਿਹੜੀਆਂ ਸਾਡੀਆਂ ਫਾਈਂਡਿੰਗ ਸੀ, ਅਸੀਂ ਕੁੱਲ ਮਿਲਾ ਕੇ ਕੁਝ 450 ਕੰਪਨੀਜ਼ ਦੀਆਂ ਐਨੂਅਲ ਰਿਪੋਰਟਸ ਅਤੇ ਸਸਟੇਨੇਬਿਲਿਟੀ ਰਿਪੋਰਟਸ ਨੂੰ ਐਗਜ਼ਾਮਿਨ ਕੀਤਾ, ਪਰ ਉਹਦੇ ਵਿੱਚੋਂ 10% ਤੋਂ ਵੀ ਘੱਟ ਕੰਪਨੀਜ਼ ਕਿਸੇ ਤਰ੍ਹਾਂ ਦਾ ਵੀ ਕੋਈ ਡਿਸਕ੍ਰਿਪਸ਼ਨ ਦੇ ਰਹੇ ਸਨ ਕਿ ਉਹ ਕਿਸ ਤਰ੍ਹਾਂ ਇੰਗੇਜ ਕਰ ਰਹੇ ਹਨ ਆਸਟ੍ਰੇਲੀਅਨ ਓਰੀਜਨਲ ਕਮਿਊਨਿਟੀਜ਼ ਨਾਲ, ਜਿਹਨੂੰ ਦੇਖ ਕੇ ਕਿ ਸਾਨੂੰ ਬਹੁਤ ਹੈਰਾਨੀ ਹੋਈ ਕਿ ਜਦਕਿ ਇੱਕ ਬਹੁਤ ਕਲੋਜ਼ ਇੰਟਰੈਕਸ਼ਨ ਹੈਗਾ ਆ ਕੰਪਨੀਜ਼ ਦਾ ਅਤੇ ਲੋਕਲ ਕਮਿਊਨਿਟੀਜ਼ ਦਾ, ਪਰ ਫਿਰ ਵੀ ਉਹ ਇਸ ਬਾਰੇ ਕਿਉਂ ਡਿਸਕਲੋਜ਼, ਕਿਉਂ ਉਹਨਾਂ ਦੀ ਗੱਲ ਨਹੀਂ ਕਰ ਰਹੇ, ਜਦਕਿ ਕਾਰਪੋਰੇਟ ਸੋਸ਼ਲ ਰਿਸਪੋਂਸੀਬਿਲਿਟੀ ਕਾਫੀ ਦੇਰ ਤੋਂ ਹੋਂਦ ਵਿੱਚ ਹੈ, ਤੇ ਜਿਹੜੀਆਂ ਕੰਪਨੀਜ਼ ਹੈਗੀਆਂ ਇਹਨਾਂ ਇਸ਼ੂਜ਼ ਨੂੰ ਲੈ ਕੇ ਕਿ ਉਹ ਜੋ ਵੀ ਲੋਕਲ ਕਮਿਊਨਿਟੀਜ਼ ਇਨਵੋਲਵਮੈਂਟ ਨੂੰ ਲੈ ਕੇ ਕਰਦੀਆਂ, ਬਹੁਤ ਅੱਛੀ ਤਰ੍ਹਾਂ ਐਕਸਪਲੇਨ ਕਰਦੀਆਂ ਹਨ। ਤੇ ਸਾਡੀ ਬੇਸਿਕਲੀ ਜਿਹੜੀ ਸਭ ਤੋਂ ਪਹਿਲੀ ਤਾਂ ਫਾਈਂਡਿੰਗ ਇਹੀ ਰਹੀ ਕਿ ਬਹੁਤ ਘੱਟ ਕੰਪਨੀਜ਼ ਕਰ ਰਹੀਆਂ ਹਨ, ਪਰ ਜਿੱਥੇ ਵੀ ਉਹ ਡਿਸਕਲੋਜ਼ਰਸ ਦੇ ਰਹੀ ਸਨ ਉੱਥੇ ਕਾਫੀ ਡਿਟੇਲਡ ਵੀ ਦੇ ਰਹੀਆਂ ਸਨ, ਜਿਨ੍ਹਾਂ ਦੇ ਵਿੱਚ ਉਹ ਸਾਡੀਆਂ ਮੇਨ ਤਿੰਨ ਫਾਈਂਡਿੰਗਸ ਇਹ ਰਹੀਆਂ ਕਿ ਸਭ ਤੋਂ ਜ਼ਿਆਦਾ ਉਹ ਡਿਸਕਲੋਜ਼ਰਸ ਦੇ ਰਹੀਆਂ ਹਨ ਇੰਪਲੋਇਮੈਂਟ ਓਪਰਚੁਨਿਟੀਜ਼ 'ਤੇ ਕਿ ਉਹ ਕਿਵੇਂ ਇੰਪਲੋਇਮੈਂਟ ਓਪਰਚੁਨਿਟੀਜ਼ ਜਨਰੇਟ ਕਰ ਰਹੀਆਂ ਹਨ। ਦੂਸਰੀ ਚੀਜ਼ 'ਤੇ ਜਿੱਥੇ ਉਹਨਾਂ ਨੇ ਵੱਧ ਤੋਂ ਵੱਧ ਡਿਸਕਲੋਜ਼ਰ ਦਿੱਤਾ ਉਹ ਸੀ ਕਿ ਨੇਟਿਵ ਟਾਈਟਲ ਐਗਰੀਮੈਂਟਸ 'ਤੇ, ਲੈਂਡ ਯੂਜ਼ ਐਗਰੀਮੈਂਟਸ 'ਤੇ ਕਿ ਕਿਸ ਤਰ੍ਹਾਂ ਉਹਨਾਂ ਨੇ ਐਗਰੀਮੈਂਟਸ ਕ੍ਰੀਏਟ ਕੀਤੇ ਹੋਏ ਹਨ, ਅਤੇ ਤੀਸਰਾ ਸੀ ਕਿ ਉਹ ਕਿਵੇਂ ਉਹਨਾਂ ਦੀ ਭਲਾਈ ਸੋਸ਼ਲ ਇਕਨੋਮਿਕ ਡਿਵੈਲਪਮੈਂਟ ਦੇ ਵਿੱਚ ਇਨਵੈਸਟ ਕਰ ਰਹੇ ਹਨ। ਇਹ ਤਿੰਨ ਇਸ਼ੂ ਸੀ ਜਿੱਥੇ ਕਿ ਉਹ ਜ਼ਿਆਦਾ ਤੋਂ ਜ਼ਿਆਦਾ ਡਿਸਕਲੋਜ਼ਰ, ਜ਼ਿਆਦਾ ਤੋਂ ਜ਼ਿਆਦਾ ਐਕਸਪਲੇਨੇਸ਼ਨ ਦੇ ਰਹੇ ਸਨ। ਪਰ ਨਾਲ ਹੀ ਸਾਨੂੰ ਇਹ ਲੱਗਾ ਕਿ ਕੁਝ ਇਸ਼ੂਜ਼ ਜਿਹੜੇ ਕਿ ਓਰੀਜਨਲ ਕਮਿਊਨਿਟੀਜ਼ ਦੇ ਕਲਚਰ ਪੁਆਇੰਟ ਆਫ ਵਿਊ ਤੋਂ ਬਹੁਤ ਕ੍ਰਿਟੀਕਲ ਹਨ, ਜਿਵੇਂ ਕਿ ਕਲਚਰਲ ਅਵੇਅਰਨੈਸ ਟ੍ਰੇਨਿੰਗ, ਜਿਵੇਂ ਕਿ ਕਲਚਰਲ ਸੈਲੀਬ੍ਰੇਸ਼ਨਸ, ਇਵੈਂਟਸ, ਜਿਹੜੀ ਕਿ ਯੂਨਿਟੀ, ਭਾਈਚਾਰੇ ਦੀ ਪਹਿਚਾਣ ਹਨ, ਇਹ ਚੀਜ਼ਾਂ ਸਾਨੂੰ ਨਹੀਂ ਮਿਲੀਆਂ, ਜਿਹਨੂੰ ਨੂੰ ਦੇਖ ਕੇ ਸਾਨੂੰ ਹੋਇਆ ਕਿ ਵਾਕਿਆ ਹੀ ਮਾਈਨਿੰਗ ਕੰਪਨੀਜ਼ ਕੋਈ ਮੀਨਿੰਗਫੁਲ ਇੰਗੇਜਮੈਂਟ ਪਰਸਿਊ ਕਰਨਾ ਚਾਹ ਰਹੀ ਹੈ ਕਿ ਨਹੀਂ ਕਰਨਾ ਚਾਹ ਰਹੀ ਹੈ
ਜੀ। ਸੋ ਓਰੀਜਨਲ ਭਾਈਚਾਰੇ ਦੀ ਜਦੋਂ ਗੱਲ ਤੁਰਦੀ ਹੈ, ਆਸਟ੍ਰੇਲੀਆ ਦੇ ਵਿੱਚ ਇਹ ਦੇਖਣ ਦੇ ਵਿੱਚ ਅਕਸਰ ਮਿਲਦਾ ਕਿ ਉਹਨਾਂ ਦੇ ਹੱਕਾਂ ਦੀ ਕਿਤੇ ਨਾ ਕਿਤੇ ਅਣਦੇਖੀ ਜਿਹੜੀ ਹੈ ਉਹ ਜ਼ਰੂਰ ਦਿਖਾਈ ਦਿੰਦੀ ਹੈ ਜਦੋਂ ਗੱਲ ਮਾਈਨਿੰਗ ਕੰਪਨੀਜ਼ ਦੀ ਆਈ ਹੈ। ਤਾਂ ਇੱਥੇ ਹੁਣ ਤੁਸੀਂ ਤਿੰਨ ਜਿਹੜੇ ਉਹ ਕਾਰਨ ਦੱਸੇ ਜਿਨ੍ਹਾਂ ਦੇ ਕਾਰਨ ਤੁਹਾਨੂੰ ਜਿਹੜਾ ਇਹ ਰਿਸਰਚ ਪ੍ਰੋਜੈਕਟ ਆ ਉਹਨੂੰ ਹੋਂਦ ਦੇ ਵਿੱਚ ਲਿਆਉਣਾ ਪਿਆ। ਅੱਛਾ, ਜਦੋਂ ਤੁਸੀਂ ਗੱਲ ਕਰਦੇ ਹੋ ਕਿ ਲੈਂਡ ਐਗਰੀਮੈਂਟ ਜਿਹੜਾ ਇਹਨਾਂ ਦੇ ਨਾਲ ਕੀਤਾ ਗਿਆ, ਤਾਂ ਕਿੰਨਾ ਕੁ ਧਿਆਨ ਰੱਖਿਆ ਗਿਆ ਇਹਨਾਂ ਦੇ ਸੈਂਟੀਮੈਂਟਸ ਦਾ, ਕਿਉਂਕਿ ਕਲਚਰਲ ਨੀਡਸ ਦੇ ਨਾਲ ਸਿੱਧਾ ਲੈਂਡ ਜੁੜਦੀ ਹੈ, ਔਰ ਓਰੀਜਨਲ ਦੀ ਗੱਲ ਹੋਵੇ ਤਾਂ ਲੈਂਡਸ ਦੇ ਨਾਲ ਇਹਨਾਂ ਦੇ ਸੈਂਟੀਮੈਂਟਸ ਜੁੜੇ ਹੋਏ ਆ।
ਜਿੱਥੇ ਤੱਕ ਸਾਡੀ ਸਟੱਡੀ ਸੀ, ਸਾਡੀ ਸਟੱਡੀ ਇਨ ਡੈਪਥ ਵਿੱਚ ਨਹੀਂ ਗਈ ਇਸ, ਕਿਉਂਕਿ ਇਹ ਬਹੁਤ ਬ੍ਰੌਡ ਲੈਵਲ 'ਤੇ ਅਸੀਂ ਇਹ ਸਟੱਡੀ ਕੀਤੀ ਹੈ, ਕਿਉਂਕਿ ਸਾਡਾ ਮੇਨ ਫੋਕਸ ਸੀ ਕਿ ਅਸੀਂ ਇੱਕ ਓਵਰਆਲ ਪਿਕਚਰ ਪ੍ਰਜੈਂਟ ਕਰਨਾ ਚਾਹੁੰਦੇ ਹਾਂ ਕਿ ਮਤਲਬ ਇਹ ਸਟੇਟ ਆਫ ਇੰਗੇਜਮੈਂਟ ਹੈ ਕੀ, ਅਤੇ ਉਸ ਕਰਕੇ ਅਸੀਂ ਕਈ ਇਸ਼ੂਜ਼ ਦੀ ਇਨ ਡੈਪਥ ਵਿੱਚ ਨਹੀਂ ਜਾ ਸਕੇ। ਪਰ ਜਿੰਨਾ ਕੁ ਅਸੀਂ ਜਿੰਨੇ ਕੁ ਡਿਸਕਲੋਜ਼ਰਸ ਅਸੀਂ ਦੇਖੇ ਉਹਨਾਂ ਦੇ ਵਿੱਚ ਇਹੀ ਸੀ ਕਿ ਜਿਹੜਾ ਜਿਹਨੂੰ ਕਹਿੰਦੇ ਹਨ ਕਿ ਕਿਉਂਕਿ ਲੈਂਡ ਐਗਰੀਮੈਂਟਸ ਅਤੇ ਨੇਟਿਵ ਟਾਈਟਲ ਇੱਕ ਲੀਗਲ ਇਸ਼ੂ ਹੈ, ਅਤੇ ਸਾਨੂੰ ਇਹ ਲੱਗਾ ਕਿ ਬਹੁਤੀ ਤਰ ਤੇ ਜਿਹੜੀਆਂ ਕੰਪਨੀਜ਼ ਹਨ ਉਹ ਕਿਉਂਕਿ ਗਵਰਨਮੈਂਟ ਨੂੰ ਅਕਾਊਂਟੇਬਲ ਹਨ,
ਤੇ
ਜੀ ਇਸ ਲਈ ਉਹ ਇਸ ਤਰ੍ਹਾਂ ਦੇ ਡਿਸਕਲੋਜਰਸ ਦੇ ਰਹੀਆਂ ਹਨ ਤਾਂ ਕਿ ਉਹ ਆਪਣੀ ਲੈਜੀਟੀਮੇਸੀ, ਆਪਣਾ ਜਿਹੜਾ ਵਜੂਦ ਹੈ ਉਹਨੂੰ ਸਹੀ ਸਾਬਤ ਕਰ ਸਕਣ ਕਿ ਹਾਂਜੀ ਅਸੀਂ ਜਿਹੜੇ ਸਹੀ ਕੰਮ ਹੈ, ਜਿਸ ਤਰ੍ਹਾਂ ਸਾਨੂੰ ਸਹੀ ਤਰੀਕਿਆਂ ਦੇ ਨਾਲ ਕਾਨੂੰਨੀ ਢੰਗ ਦੇ ਨਾਲ ਡੀਲ ਕਰਨਾ ਚਾਹੀਦਾ ਹੈ, ਅਸੀਂ ਉਸੇ ਤਰੀਕੇ ਨਾਲ ਡੀਲ ਕਰ ਰਹੇ ਹਾਂ। ਤੇ ਸਾਡੀ ਮੇਨ ਫਾਈਂਡਿੰਗ ਇਹੀ ਸੀ ਕਿ ਸ਼ਾਇਦ ਜਿਹੜੀਆਂ ਕੰਪਨੀਜ਼ ਹਨ ਜਿਹੜੇ ਬਹੁਤ, ਕਿਉਂਕਿ ਮੈਜੋਰਿਟੀ ਕੰਪਨੀਜ਼ ਲੈਂਡ ਨੇਟਿਵ ਲੈਂਡ ਟਾਈਟਲਸ ਦੀਆਂ ਗੱਲਾਂ ਕਰ ਰਹੇ ਸਨ, ਤੇ ਸਾਨੂੰ ਇਹ ਲੱਗਿਆ ਕਿ ਇਹਦਾ ਰੀਜ਼ਨ ਇਹ ਹੋ ਸਕਦਾ ਹੈ ਕਿ ਉਹ ਗਵਰਨਮੈਂਟ ਦੇ ਅੱਗੇ ਇਹ ਪੇਸ਼ ਕਰਨਾ ਚਾਹ ਰਹੀਆਂ ਹਨ ਕਿ ਅਸੀਂ ਜਿਹੜਾ ਬਿਜ਼ਨਸ ਐਸ ਯੂਜੁਅਲ ਹੈ, ਅਸੀਂ ਜੋ ਸਾਡੇ ਤੋਂ ਐਕਸਪੈਕਟ ਕੀਤਾ ਜਾ ਰਿਹਾ ਹੈ, ਅਸੀਂ ਉਹ ਹਰ ਚੀਜ਼ ਸਹੀ ਢੰਗ ਨਾਲ ਕਰ ਰਹੇ ਹਾਂ। ਪਰ ਮੈਂ ਅਗਰੀ ਕਰਦੀ ਹਾਂ ਤੁਹਾਡੀ ਗੱਲ ਤੇ ਕਿ ਕਹਿ ਮਤਲਬ ਕਿਉਂਕਿ ਸਾਡੀ ਜਿਹੜੀ ਸਟੱਡੀ ਸੀ ਉਹ ਸਰਫੇਸ ਲੈਵਲ ਤੇ ਸੀ, ਪਰ ਗਾਂ ਜਿਹੜੀਆਂ ਅਸੀਂ ਹੁਣ ਸਟੱਡੀਜ਼ ਕਰਨਾ ਚਾਹੁੰਦੇ ਹਾਂ ਇਸ ਬੇਸਿਕ ਫਾਈਂਡਿੰਗਸ ਦੇ ਆਧਾਰ ਤੇ, ਉਹ ਇਹਨਾਂ ਚੀਜ਼ਾਂ ਨੂੰ ਜ਼ਿਆਦਾ ਐਕਸਪਲੋਰ ਕਰੇਗੀ, ਜ਼ਿਆਦਾ ਇਨਵੈਸਟੀਗੇਟ ਕਰੇਗੀ ਕਿ ਉਹ ਕਹਿ ਕੀ ਰਹੇ ਹਨ ਤੇ ਐਕਚੁਅਲ ਵਿੱਚ ਕਿਆ ਪ੍ਰੈਕਟਿਸਿਸ ਹੈਗੀਆਂ ਨੇ।
ਠੀਕ, ਸੋ ਇਸ ਰਿਸਰਚ ਪ੍ਰੋਜੈਕਟ ਦਾ ਤੁਹਾਨੂੰ ਕੀ ਲੱਗਦਾ ਕਿ ਜੋ ਹੁਣ ਤੱਕ ਜਿਹੜੀਆਂ ਫਾਈਂਡਿੰਗਸ ਤੁਹਾਡੀਆਂ ਰਹੀਆਂ ਇਸ ਪ੍ਰੋਜੈਕਟ ਦੇ ਜ਼ਰੀਏ, ਉਹਦਾ ਕਿੰਨਾ ਕੁ ਜ਼ਿਆਦਾ ਜਿਹੜਾ ਫਾਇਦਾ ਆ ਹੁਣ ਓਰਿਜਨਲਸ ਨੂੰ ਹੋਏਗਾ, ਇਸ ਕਮਿਊਨਿਟੀ ਨੂੰ ਹੋਏਗਾ?
ਸਾਡਾ ਜਿਹੜਾ ਸਭ ਤੋਂ ਪਹਿਲਾ ਪ੍ਰੋਜੈਕਟ ਸੀ ਉਹਦੇ ਵਿੱਚ ਤਾਂ ਸਾਡਾ ਮੇਨ ਏਮ ਇਹੀ ਸੀ ਕਿ ਅਸੀਂ ਪਤਾ ਕਰੀਏ ਕਿ ਕਾਰਪੋਰੇਸ਼ਨਸ ਕੰਪਨੀਆਂ ਦਾ ਤੇ ਲੋਕਲ ਅਬਰੀਜਨਲ ਕਮਿਊਨਿਟੀਜ਼ ਦਾ ਕਿਆ ਰਿਲੇਸ਼ਨਸ਼ਿਪ ਹੈ, ਉਹ ਕਿਸ ਤਰ੍ਹਾਂ ਇਹਦੇ ਆਸੇ ਪਾਸੇ ਨਰੇਟਿਵਸ ਫੋਰਮ ਕਰ ਰਹੇ ਹਨ। ਹੁਣ ਜਿਹੜੀਆਂ ਗਾਂ ਅਸੀਂ ਜਿਹੜੀਆਂ ਇਨਵੈਸਟ ਮਤਲਬ ਅੱਗੇ ਰਿਸਰਚ ਕਰਨਾ ਚਾਹੁੰਦੇ ਹਾਂ, ਉਹਦੇ ਨਾਲ ਸਾਨੂੰ ਲੱਗਦਾ ਹੈ ਕਿ ਬਹੁਤ ਜ਼ਿਆਦਾ ਸੁਸਾਇਟੀਕਲ ਇੰਪਲੀਕੇਸ਼ਨਸ ਰਹਿਣਗੀਆਂ, ਜਿਨ੍ਹਾਂ ਦੇ ਵਿੱਚੋਂ ਮੇਨ ਅਸੀਂ ਇਹ ਦੇਖਣਾ ਚਾਹੁੰਦੇ ਹਾਂ ਕਿ ਇੱਕ ਆਸਟ੍ਰੇਲੀਆ ਦੇ ਵਿੱਚ ਇਨੀਸ਼ੀਏਟਿਵ ਚੱਲ ਰਿਹਾ ਹੈ ਜਿਹਨੂੰ ਅਸੀਂ ਰਿਕਨਸੀਲੀਏਸ਼ਨ ਐਕਸ਼ਨ ਪਲਾਨਸ ਕਹਿੰਦੇ ਹਾਂ, ਜੋ ਕਿ ਰਿਕਨਸੀਲੀਏਸ਼ਨ ਆਸਟ੍ਰੇਲੀਆ ਵੱਲੋਂ ਇਨੀਸ਼ੀਏਟ ਕੀਤਾ ਗਿਆ ਪ੍ਰੋਜੈਕਟ ਹੈ, ਤੇ ਬਹੁਤ ਸਾਰੀਆਂ ਕੰਪਨੀਜ਼ ਇਸ ਪ੍ਰੋਗਰਾਮ ਨੂੰ ਅਪਣਾ ਕੇ, ਇੱਕ ਵੋਲੰਟਰੀ ਪ੍ਰੋਗਰਾਮ ਹੈ ਪਰ ਅਪਣਾਉਂਦੀਆਂ ਹਨ, ਤੇ ਉਹਦੇ ਅਕੋਰਡਿੰਗਲੀ ਇੱਕ ਸਟਰਕਚਰ ਪਾਲਿਸੀਜ਼ ਤਿਆਰ ਕਰਦੀਆਂ ਹਨ ਜਿੱਥੇ ਕਿ ਅੱਛੇ ਮੀਨਿੰਗਫੁਲ ਰਿਲੇਸ਼ਨਸ਼ਿਪ ਇੰਗੇਜਮੈਂਟਸ ਤੇ ਮਿਊਚੁਅਲ ਬੈਨੀਫਿਟਸ ਲਈ ਯੂ ਨੋ ਪਲੈਟਫਾਰਮ ਤਿਆਰ ਕੀਤੇ ਜਾਣ। ਤੇ ਹੁਣ ਸਾਡੀ ਜਿਹੜੀ ਨੈਕਸਟ ਰਿਸਰਚ ਹੈ ਉਹ ਇਸ ਤੇ ਫੋਕਸ ਕਰੇਗੀ ਕਿ ਜਿਹੜੇ ਰਿਕਨਸੀਲੇਸ਼ਨ ਐਕਸ਼ਨ ਪਲਾਨਸ ਹੈਗੇ ਆ, ਇਹਨਾਂ ਨੇ ਕਿਹੋ ਜਿਹਾ ਸੋਸ਼ਲ ਚੇਂਜ ਕ੍ਰੀਏਟ ਕੀਤਾ ਹੈਗਾ। ਤੇ ਜਦੋਂ ਆਈ ਥਿੰਕ ਜਿਹੜੀ ਸਾਡੀ ਨੈਕਸਟ ਲੈਵਲ ਦੀ ਸਟੱਡੀ ਹੈ, ਦੈਟਸ ਗੋਇੰਗ ਟੂ ਐਕਸਪਲੋਰ ਮੋਰ ਇਨ ਟੂ ਐਂਡ ਪ੍ਰੋਵਾਈਡ ਬੈਟਰ ਇਨਸਾਈਟਸ ਇਨ ਟੂ ਕੀ ਐਕਚੁਅਲ ਇੰਪੈਕਟ ਜਿਹੜਾ ਕਿ ਕੰਪਨੀਜ਼ ਕਲੇਮ ਕਰ ਰਹੀਆਂ ਹਨ ਉਹ ਵਾਕਿਆ ਹੀ ਐਗਜ਼ਿਸਟ ਕਰ ਰਿਹਾ ਹੈ ਜਾਂ ਨਹੀਂ ਕਰ ਰਿਹਾ ਹੈ।
ਜੀ ਅੱਛਾ, ਅਮਨ ਤੁਹਾਡੇ ਤੋਂ ਜਾਣਨਾ ਚਾਹਾਂਗੇ ਕਿ ਇਹ ਸਾਰਾ ਜਿਹੜਾ ਪ੍ਰੋਜੈਕਟ ਜਦੋਂ ਤੁਸੀਂ ਸ਼ੁਰੂ ਕੀਤਾ ਸੀ ਔਰ ਜਦੋਂ ਇਹ ਸੰਪੰਨ ਹੋਇਆ, ਉਸ ਸਾਰੇ ਸਮੇਂ ਦੌਰਾਨ ਕਿੰਨੀ ਕੁ ਮਿਹਨਤ ਸੀ ਔਰ ਕਿਸ ਤਰ੍ਹਾਂ ਦਾ ਤਜਰਬਾ ਤੁਹਾਡਾ ਰਿਹਾ ਹੈ?
ਮਿਹਨਤ ਦੇ ਪੁਆਇੰਟ ਆਫ ਵਿਊ ਤੋਂ ਮਤਲਬ ਇਹਨਾਂ ਵੇ ਬਹੁਤ ਟਾਈਮ ਲੱਗਾ ਸਾਨੂੰ, ਆਲਮੋਸਟ 6 ਮਹੀਨੇ ਡੇਟਾ, ਕਿਉਂਕਿ 600-700 ਮਾਈਨਿੰਗ ਕੰਪਨੀਜ਼ ਹੈਗੀਆਂ ਆਸਟ੍ਰੇਲੀਆ ਦੇ ਵਿੱਚ, ਤੇ ਹਰ ਕੰਪਨੀ ਦਾ ਡੇਟਾ ਇਕੱਠਾ ਕਰਨ ਨੂੰ ਬਹੁਤ ਟਾਈਮ ਲੱਗਾ। ਉਸ ਤੋਂ ਬਾਅਦ ਅਸੀਂ ਉਹਨੂੰ ਐਨਾਲਾਈਜ਼ ਕਰਨਾ ਸ਼ੁਰੂ ਕੀਤਾ। ਐਨਾਲਾਈਜ਼ ਕਰਨ ਲਈ ਫਰੇਮਵਰਕ ਦੀ ਜ਼ਰੂਰਤ ਸੀ ਕਿ ਜਿਹਦੇ ਨਾਲ ਅਸੀਂ ਉਹਨੂੰ ਆਪਣੀਆਂ ਫਾਈਂਡਿੰਗਸ ਨੂੰ ਬੈਂਚਮਾਰਕ ਕਰ ਸਕੀਏ। ਤੇ ਇਹ ਸਾਰੀ ਪ੍ਰੋਸੈਸ ਕੁੱਲ ਮਿਲਾ ਕੇ 1 ਸਾਲ ਦੀ ਜਰਨੀ ਰਹੀ, ਜਿਹਦੇ ਵਿੱਚ ਅਸੀਂ ਆਪਣਾ ਫਰੇਮਵਰਕ ਤਿਆਰ ਕੀਤਾ, ਡੇਟਾ ਇਕੱਠਾ ਕੀਤਾ, ਫਾਈਂਡਿੰਗਸ ਨੂੰ ਐਨਾਲਾਈਜ਼ ਕੀਤਾ, ਉਹਨੂੰ ਫਿਰ ਇੱਕ ਪੇਪਰ ਦੀ ਫੋਰਮ ਦਿੱਤੀ, ਫਿਰ ਪੇਪਰ ਨੂੰ ਅਸੀਂ ਕਈ ਕਾਨਫਰੰਸਿਸ ਵਿੱਚ ਪ੍ਰੈਜੈਂਟ ਕੀਤਾ ਇਸ ਤੋਂ ਪਹਿਲਾਂ ਕਿ ਅਸੀਂ ਉਹਨੂੰ ਜਰਨਲ ਵਿੱਚ ਭੇਜੀਏ। ਤੇ ਇਨਾ ਵੇ ਕਿ ਤੁਸੀਂ ਕਹਿ ਸਕਦੇ ਹੋ ਆਰਾਮ ਇੱਕ ਅੱਛੀ ਰਿਸਰਚ ਨੂੰ ਕੰਡਕਟ ਕਰਦੇ ਹੋਏ 1-1.5 ਸਾਲ ਦਾ ਟਾਈਮ ਲੱਗ ਹੀ ਜਾਂਦਾ ਆ।
ਜੀ ਤੇ ਤੁਹਾਡੇ ਲਈ ਨਿੱਜੀ ਤੌਰ ਦੇ ਉੱਤੇ ਤਜਰਬਾ ਕਿੱਦਾਂ ਦਾ ਰਿਹਾ ਕਿ ਅਮਨ ਉੱਥੇ ਅਕਾਊਂਟਿੰਗ ਦੇ ਲੈਕਚਰਰ ਸੀ ਔਰ ਇੱਥੇ ਆ ਕੇ ਉਹਨਾਂ ਨੇ ਸੇਮ ਇੱਥੇ ਦੀ ਯੂਨੀਵਰਸਿਟੀ ਆਸਟ੍ਰੇਲੀਅਨ ਯੂਨੀਵਰਸਿਟੀ ਦੇ ਵਿੱਚ ਆ ਕੇ ਉਸੇ ਹੀ ਅਧਿਆਪਨ ਦੇ ਕਿੱਤੇ ਨੂੰ ਅੱਗੇ ਵਧਾਇਆ ਤੇ ਹੁਣ ਇੱਕ ਨਵੇਂ ਢੰਗ ਦੇ ਨਾਲ, ਨਵੇਂ ਤਰੀਕੇ ਦੇ ਨਾਲ ਉਹ ਆਪਣਾ ਜਿਹੜਾ ਯੋਗਦਾਨ ਆ ਉਹ ਆਸਟ੍ਰੇਲੀਅਨ ਜਿਹੜਾ ਵਿਦਿਅਕ ਖੇਤਰ ਉਹਦੇ ਵਿੱਚ ਤਾਂ ਪਾ ਹੀ ਰਹੇ ਆ, ਨਾਲ ਨਾਲ ਇਹੋ ਜਿਹੇ ਪ੍ਰੋਜੈਕਟਸ ਆ ਉਹਨਾਂ ਦੇ ਵਿੱਚ ਵੀ ਜਿਹੜੀ ਤੁਹਾਡੀ ਕੰਟਰੀਬਿਊਸ਼ਨ ਆ ਉਹ ਆਪਣੇ ਆਪ ਦੇ ਵਿੱਚ ਮਿਸਾਲ ਬਣਦੀ ਜਾ ਰਹੀ ਹੈ। ਸੋ ਕੀ ਤੁਹਾਡਾ ਨਿੱਜੀ ਤਜਰਬਾ?
ਮੇਰਾ ਤਜਰਬਾ ਬਹੁਤ ਵਧੀਆ ਰਿਹਾ ਤੇ ਇਹਦੇ ਲਈ ਮੈਂ ਆਪਣੇ ਸੁਪਰਵਾਈਜ਼ਰਸ ਨੂੰ ਧੰਨਵਾਦ ਕਰੂੰਗੀ, ਉਹਨਾਂ ਦਾ ਥੈਂਕ ਕਰਨਾ ਚਾਹੂੰਗੀ ਜਿਨ੍ਹਾਂ ਨੇ ਮੈਨੂੰ ਇੱਥੇ ਅੱਛੀ ਰਿਸਰਚ ਕਰਨਾ ਕੀ ਹੈ ਉਹ ਸਿਖਾਇਆ, ਤੇ ਨਾਲ ਹੀ ਮੈਂ ਆਪਣੀ ਯੂਨੀਵਰਸਿਟੀ ਦਾ ਥੈਂਕਸ ਕਰਨਾ ਚਾਹੂੰਗੀ ਜਿਨ੍ਹਾਂ ਨੇ ਮੈਨੂੰ ਇੰਨਾ ਐਕਸਪੋਜ਼ਰ ਦਿੱਤਾ ਕਿ ਮੈਂ ਉਹ ਰਿਸਰਚ ਕਰ ਸਕਾਂ ਜਿਹਦੇ ਵਿੱਚ ਮੇਰਾ ਆਪਣਾ ਇੰਟਰਸਟ ਹੈ। ਤੇ ਆਈ ਥਿੰਕ ਬਹੁਤ ਹੱਦ ਤੱਕ ਜਿਹੜਾ ਕ੍ਰੈਡਿਟ ਹੈ ਉਹ ਆਸਟ੍ਰੇਲੀਅਨ ਐਜੂਕੇਸ਼ਨ ਸਿਸਟਮ ਨੂੰ ਜਾਂਦਾ ਹੈ, ਜਿੱਥੇ ਕਿ ਜਿਹੜਾ ਫੋਕਸ ਹੈਗਾ ਉਹ ਬਹੁਤ ਜ਼ਿਆਦਾ ਕਰੰਟ ਪ੍ਰੋਬਲਮਸ ਦੇ ਉੱਪਰ ਹੈਗਾ ਤੇ ਉਹਨਾਂ ਪ੍ਰੋਬਲਮਸ ਨੂੰ ਕਿੱਦਾਂ ਸੋਲਵ ਕੀਤਾ ਜਾ ਸਕਦਾ ਹੈ ਉਹਨਾਂ ਦੇ ਉੱਪਰ ਹੈ। ਮੈਂ ਆਪਣੇ ਆਪ ਨੂੰ ਇਨ ਅ ਵੇ ਲੱਕੀ ਸਮਝਾਂਗੀ ਕਿ ਮੈਨੂੰ ਓਪਰਚੁਨਿਟੀ ਮਿਲੀ, ਕਿ ਮੈਨੂੰ PhD ਦੇ ਵਿੱਚ ਐਡਮਿਸ਼ਨ ਮਿਲਿਆ, ਇੱਕ ਬ੍ਰੇਕ ਮਿਲਿਆ, ਤੇ ਉਸ ਬ੍ਰੇਕ ਤੋਂ ਬਾਅਦ ਜਿੱਦਾਂ ਇੱਕ ਤੋਂ ਬਾਅਦ ਓਪਰਚੁਨਿਟੀਜ਼ ਮਿਲਦੀਆਂ ਗਈਆਂ, ਜੋ ਮੈਨੂੰ ਇਕੁਐਲਿਟੀ ਨਾਲ ਇੱਥੇ ਓਪਰਚੁਨਿਟੀਜ਼ ਮਿਲੀਆਂ ਜਿਹਦੇ ਵਿੱਚ ਕੋਈ ਭੇਦਭਾਵ ਨਹੀਂ ਸੀ। ਉਹਨਾਂ ਨੇ ਹੀ ਦੇਖਿਆ ਕਿ ਕੈਲੀਬਰ ਕੀ ਹੈ ਤੇ ਅਸੀਂ ਕਿਸ ਤਰ੍ਹਾਂ ਇਕੁਐਲਿਟੀ ਜਿੱਥੇ ਡਾਇਵਰਸਿਟੀ ਨਾਲ ਚੱਲ ਸਕਦੇ ਹਾਂ, ਤੇ ਇੱਕ ਮਲਟੀਕਲਚਰਲ ਜਿਹੜਾ ਇਨਵੋਲਵਮੈਂਟ ਇਨਕਲੂਜਨ ਮਿਲਿਆ, ਇੱਕ ਫੀਮੇਲ ਹੋਣ ਦੇ ਬਾਵਜੂਦ ਵੀ ਤੁਹਾਨੂੰ ਪੂਰੀ ਖੁੱਲ੍ਹ ਦਿੱਤੀ ਗਈ ਕਿ ਤੁਸੀਂ ਜਿਸ ਤਰ੍ਹਾਂ ਦੀ ਰਿਸਰਚ ਕਰ ਸਕੋ, ਜਿਸ ਤਰ੍ਹਾਂ ਦਾ ਕਰੀਅਰ ਚੂਜ਼ ਕਰ ਸਕੋ ਕਰ ਸਕਦੇ ਹੋ। ਤੇ ਇਸ ਲਈ ਮੈਂ ਕਹੂੰਗੀ ਕਿ ਬਹੁਤ ਅੱਛਾ ਮੂਵ ਰਿਹਾ, ਤੇ ਇਸ ਦੇ ਨਾਲ ਨਾਲ ਜੋ ਇੰਡੀਆ ਤੋਂ ਐਜੂਕੇਸ਼ਨ ਮਿਲੀ ਹੈ ਉਹਦੇ ਤੇ ਵੀ ਫਖਰ ਹੁੰਦਾ ਹੈ ਕਿ ਕਿਸ ਤਰ੍ਹਾਂ ਸਾਨੂੰ ਇਸ ਦੇ ਕਾਬਿਲ ਬਣਾ ਦਿੱਤਾ ਗਿਆ ਕਿ ਅੱਜ ਅਸੀਂ ਆਸਟ੍ਰੇਲੀਅਨ ਸਿਸਟਮ ਵਿੱਚ ਸਰਵਾਈਵ ਕਰ ਰਹੇ ਹਾਂ, ਸਸਟੇਨ ਕਰ ਰਹੇ ਹਾਂ। ਤੇ ਇਨਾਂ ਵੇ ਇਨਰਸ਼ਲ ਹਾਂਜੀ
ਬੜੀ ਸਫਲਤਾ ਦੇ ਨਾਲ ਸਰਵਾਈਵ ਕਰ ਰਹੇ ਹੋ। ਔਰ ਅਮਨ, ਇੱਥੇ ਇੱਕ ਚੀਜ਼ ਹੋਰ ਜਿਹੜੀ ਮੈਂ ਤੁਹਾਡੇ ਤੋਂ ਜਾਣਨਾ ਚਾਹਾਂਗੀ, ਕਿਉਂਕਿ ਦੋਨਾਂ ਚੀਜ਼ਾਂ ਦਾ ਜਦੋਂ ਕੰਪੈਰੀਜ਼ਨ ਹੁੰਦਾ ਹੈ ਨਾ, ਜਦੋਂ ਤੁਸੀਂ ਇੱਥੇ PhD ਜੁਆਇਨ ਕੀਤੀ ਹੋਣੀ ਆ, ਇੱਕਦਮ ਜਦੋਂ ਤੁਸੀਂ ਪੰਜਾਬ ਤੋਂ ਆਉਂਦੇ ਹੋ, ਇੰਡੀਆ ਤੋਂ ਆਉਂਦੇ ਹੋ, ਤਾਂ ਥੋੜਾ ਜਿਹਾ ਮੁਸ਼ਕਲ ਵੀ ਲੱਗਦਾ ਹੁੰਦਾ, ਲੈਂਗੁਏਜ ਬੈਰੀਅਰ, ਕਿਉਂਕਿ ਉੱਥੇ ਅਸੀਂ ਇੰਨੇ ਐਡਿਕਟ ਨਹੀਂ ਹੁੰਦੇ ਹੈ ਨਾ ਇੰਗਲਿਸ਼ ਬੋਲਣ ਦੇ ਲਈ। ਪਰ ਇੱਥੇ ਆ ਕੇ ਇੱਕਦਮ ਸਾਰਾ ਕੁਛ ਨਵਾਂ ਔਰ ਨਵੇਂ ਮਾਹੌਲ ਦੇ ਵਿੱਚ, ਔਰ ਉਹ ਵੀ ਰਿਸਰਚ ਦੇ ਵਿੱਚ ਜਾਣਾ, ਤੁਸੀਂ PhD ਦੇ ਵਿੱਚ ਜਾਣਾ, ਆਪਣੇ ਆਪ ਦੇ ਵਿੱਚ ਪਹਿਲਾਂ ਥੋੜਾ ਚੈਲੰਜਿੰਗ ਵੀ ਹੁੰਦਾ। ਪਰ ਦੋਵਾਂ ਮੁਲਕਾਂ ਦੀ ਜਦੋਂ ਗੱਲ ਕਰਦੇ ਹਾਂ, ਜਦੋਂ ਅਸੀਂ ਇੰਡੀਆ ਦੀ ਗੱਲ ਕਰਦੇ ਹਾਂ, ਪੰਜਾਬ ਦੀ ਗੱਲ ਕਰਦੇ ਹਾਂ, ਉੱਥੇ ਜਿਹੜੇ ਹਾਇਰ ਸਟੱਡੀ ਦੇ ਜਿਹੜੇ ਮੌਕੇ ਆ ਉਹਨਾਂ ਦੇ ਨਾਲ ਜਦੋਂ ਇੱਥੇ ਦੇ ਹਾਇਰ ਸਟੱਡੀ ਦੇ ਮੌਕੇ ਵੇਖਦੇ ਹਾਂ ਤਾਂ ਕਿੰਨਾ ਕੁ ਫਰਕ ਲੱਗਦਾ। ਜਿੱਦਾਂ ਤੁਸੀਂ ਕਿਹਾ ਕਿ ਤੁਹਾਨੂੰ ਅੱਗੇ ਜਦੋਂ ਮੌਕਾ ਮਿਲਿਆ ਔਰ ਉਹ ਮੌਕਾ ਤੁਸੀਂ ਅਵੇਲ ਕੀਤਾ, ਔਰ ਤੁਹਾਡੇ ਲਈ ਇਹ ਬਹੁਤ ਵਧੀਆ ਸਮਾਂ ਰਿਹਾ ਕਿ ਤੁਸੀਂ ਉਸ ਯੂਨੀਵਰਸਿਟੀ ਦੇ ਵਿੱਚ ਆਪਣਾ PhD ਆਪਣੀ ਪੂਰੀ ਕੀਤੀ ਔਰ ਉਸ ਤੋਂ ਬਾਅਦ ਉੱਥੇ ਹੀ ਤੁਸੀਂ ਆਪਣਾ ਅਧਿਆਪਨ ਦਾ ਜਿਹੜਾ ਕੀਤਾ ਉਹ ਵੀ ਸ਼ੁਰੂ ਕਰ ਲਿਆ, ਕਿੰਨਾ ਕੁ ਚੈਲੰਜਿੰਗ ਲੱਗਦਾ ਸੀਗਾ, ਜਾਂ ਫਿਰ ਇੰਡੀਆ ਦੇ ਵਿੱਚ ਕੀ ਲੱਗਦਾ ਕਿ ਜਿਹੜਾ ਫਰਕ ਆ ਉਹ ਜ਼ਿਆਦਾ ਆ, ਇੱਥੇ ਤੁਹਾਡੇ ਲਈ ਸੌਖਾ ਸੀ?
ਆਈ ਥਿੰਕ ਇੱਥੇ ਮੈਨੂੰ ਜਿੱਦਾਂ ਤੁਸੀਂ ਬਹੁਤ ਸਹੀ ਗੱਲ ਕਹੀ ਕਿ ਇੱਕ ਜਿਹੜਾ ਲੈਂਗੁਏਜ ਦਾ ਡਿਫਰੈਂਸ ਆਉਂਦਾ ਹੈ ਉਹ ਬਹੁਤ ਵੱਡਾ ਡਿਫਰੈਂਸ ਰਿਹਾ, ਤੇ ਸਪੈਸ਼ਲੀ ਜਿਹੜੀ ਐਕੇਡੈਮਿਕ ਰਾਈਟਿੰਗ ਹੈਗੀ ਹੈ ਉਹ ਹੁਣ ਤਾਂ ਖੈਰ ਇੰਡੀਆ ਦੇ ਵਿੱਚ ਵੀ ਬਹੁਤ ਕਲਚਰ ਐਜੂਕੇਸ਼ਨ ਸਿਸਟਮ ਦੇ ਵਿੱਚ ਬਦਲਾਵ ਆ ਰਹੇ ਹਨ, ਕਿਉਂਕਿ ਜਦ ਮੈਂ ਹੁਣ ਆਪਣੀਆਂ ਕੁਲੀਗਸ ਨੂੰ ਪੁੱਛਦੀ ਹਾਂ ਤੇ ਉਹ ਮੈਨੂੰ ਦੱਸਦੇ ਹਨ ਕਿ ਹੁਣ ਕਿਵੇਂ ਐਜੂਕੇਸ਼ਨ ਸਿਸਟਮ ਇਨਵੋਲਵ ਕਰ ਰਿਹਾ। ਪਰ ਜਿਸ ਟਾਈਮ ਤੇ ਮੇਰੀ ਪੜ੍ਹਾਈ ਹੋਈ ਸੀ ਉਸ ਟਾਈਮ ਤੇ ਐਕੇਡੈਮਿਕ ਰਾਈਟਿੰਗ ਦੇ ਉੱਪਰ ਇੰਨਾ ਜ਼ੋਰ ਨਹੀਂ ਹੁੰਦਾ ਸੀ, ਖਾਸ ਕਰਕੇ ਜਿੱਦਾਂ ਅਸੀਂ ਕਾਊਂਟਿੰਗ ਦੇ ਸਟੂਡੈਂਟ ਸੀ ਤੇ ਜ਼ਿਆਦਾ ਫੋਕਸ ਹੁੰਦਾ ਸੀ ਕੈਲਕੂਲੇਸ਼ਨਸ ਦੇ ਉੱਪਰ, ਅਕਾਊਂਟਿੰਗ ਆਸਪੈਕਟ ਦੇ ਉੱਪਰ ਕਦੀ ਮਤਲਬ ਜ਼ਿਆਦਾ ਇੰਫੋਸਿਸ ਨਹੀਂ ਦਿੱਤਾ ਜਾਂਦਾ ਸੀ ਕਿ ਰਾਈਟਿੰਗ ਵੀ ਮੈਟਰ ਕਰਦੀ ਹੈਗੀ ਹੈ ਅਕਾਊਂਟਿੰਗ ਸਟੂਡੈਂਟਸ ਦੇ ਲਈ। ਤੇ ਇਹ ਬਹੁਤ ਵੱਡਾ ਚੈਲੰਜ ਸੀ ਮੇਰੇ ਲਈ ਜਦ ਮੈਂ ਇੱਥੇ ਆਈ, ਤੇ ਆਈ ਐਮ ਗ੍ਰੇਟਫੁਲ ਟੂ ਮਾਈ ਸੁਪਰਵਾਈਜ਼ਰ ਜਿਹਨੇ ਕਿ ਇਹ ਚੀਜ਼ ਬਹੁਤ ਪਹਿਲਾਂ ਤੋਂ ਹੀ ਫੜ ਲਈ ਕਿ ਇਹਦੀ ਇਹ ਸਮੱਸਿਆ ਤਾਂ ਹੈ, ਤੇ ਉਹਨਾਂ ਨੇ ਮੇਰੇ ਨਾਲ ਬਹੁਤ ਕਲੋਜ਼ਲੀ ਕੰਮ ਕੀਤਾ ਮੇਰੀ ਆ ਐਕੇਡੈਮਿਕ ਰਾਈਟਿੰਗ ਨੂੰ ਇੰਪਰੂਵ ਕਰਨ ਲਈ। ਤੇ ਆਈ ਥਿੰਕ ਦੋਨੋਂ ਪਾਸੋਂ ਹੀ ਕੰਮ ਕੀਤਾ ਇਨ ਅ ਵੇ ਕਿ ਮਤਲਬ ਮੈਨੂੰ ਸਪੋਰਟ ਮਿਲੀ ਮੇਰੇ ਸੁਪਰਵਾਈਜ਼ਰ ਯੂਨੀਵਰਸਿਟੀ ਵੱਲੋਂ, ਕਿਉਂਕਿ ਯੂਨੀਵਰਸਿਟੀ ਦੇ ਵਿੱਚ ਜਿਹੜੇ ਨੋਨ ਇੰਗਲਿਸ਼ ਬੈਕਗ੍ਰਾਉਂਡ ਤੋਂ ਸਟੂਡੈਂਟ ਸੀ ਉਹਨਾਂ ਲਈ ਇੱਕ ਸਪੈਸ਼ਲ ਵਰਕਸ਼ਾਪਸ ਲੱਗਦੀਆਂ ਸੀ ਜਿੱਥੇ ਅਸੀਂ ਜਾ ਕੇ ਆਪਣੀਆਂ ਰਾਈਟਿੰਗਸ ਨੂੰ ਪ੍ਰੈਕਟਿਸ ਕਰਦੇ ਹੁੰਦੇ ਸੀ। ਪਰ ਡੈਫੀਨੇਟਲੀ ਸਿਸਟਮ ਬਹੁਤ ਡਿਫਰੈਂਟ, ਪਰ ਮੈਨੂੰ ਇਨ ਅ ਵੇ ਲਾਈਕ ਆਈ ਐਮ ਵੈਰੀ ਹੈਪੀ ਕਿ ਮੈਨੂੰ ਇੱਥੇ PhD ਕਰਨ ਦਾ ਮੌਕਾ ਮਿਲਿਆ, ਕਿਉਂਕਿ ਜਿਸ ਲੈਵਲ ਦਾ ਐਕਸਪੋਜ਼ਰ ਮਿਲਿਆ ਮੈਨੂੰ ਇੱਥੇ ਸ਼ਾਇਦ ਮੈਨੂੰ ਉਹ ਇੰਡੀਆ ਨਹੀਂ ਮਿਲਦਾ। ਬਾਏ ਦਾ ਵੇ ਐਕਸਪੋਜ਼ਰ ਕਹਿਣ ਦਾ ਮਤਲਬ ਹੈ ਕਿ ਜਦੋਂ ਮੈਂ PhD ਸਟਾਰਟ ਹੀ ਕੀਤੀ ਤੇ ਸਾਨੂੰ ਵਿਦ ਜਿਹੜੇ ਪ੍ਰੋਫੈਸਰ ਸੀ ਉਹਨਾਂ ਦੇ ਨਾਲ ਬਿਠਾ ਦਿੱਤਾ ਗਿਆ ਕਿ ਤੁਸੀਂ ਗੱਲ ਕਰੋ, ਤੇ ਉਹ ਜਿਹਨੂੰ ਕਹਿੰਦੇ ਆ ਕਿ ਚਾਕਾ ਖੁੱਲਣਾ, ਤੇ ਦੈਟ ਵਾਜ਼ ਅ ਵੈਰੀ ਬਿਗ ਥਿੰਗ ਕਿ ਜਦੋਂ ਸਾਨੂੰ ਇੱਕ ਪਲੈਟਫਾਰਮ ਦਿੱਤਾ ਗਿਆ ਕਿ ਤੁਸੀਂ ਇੱਥੇ ਖੜੇ ਹੋ, ਤੁਸੀਂ ਆਪਣੇ ਵਿਚਾਰ ਸ਼ੇਅਰ ਕਰੋ, ਤੇ ਜਿਹਨਾਂ ਦੇ ਉੱਪਰ ਉਹਨਾਂ ਨੇ ਬਹੁਤ ਅੱਛਾ ਕੰਸਟਰਕਟਿਵ ਕ੍ਰਿਟਿਸਿਜ਼ਮ ਵੀ ਕੀਤਾ, ਤੇ ਬਹੁਤ ਇਨਾ ਵੇ ਤੁਹਾਡੀ ਪਰਸਨੈਲਿਟੀ ਨੂੰ ਹਰ ਪੱਖੋਂ ਉਹ ਮੇਕ ਸ਼ੋਰ ਕਰਨਾ ਚਾਹੁੰਦੇ ਆ ਕਿ ਤੁਸੀਂ ਇੱਕ ਇੰਡੀਪੈਂਡੈਂਟ ਅਕੈਡੈਮਿਕ ਬਣ ਜਾਓ।
ਜੀ ਜੀ ਸੋ ਬਹੁਤ ਵਧੀਆ। ਔਰ ਆਖਿਰ ਦੇ ਵਿੱਚ ਤੁਹਾਡੇ ਤੋਂ ਜਾਣਨਾ ਚਾਹਾਂਗੇ, ਜੇ ਕੁਛ ਇਹੋ ਜਿਹੀ ਗੱਲ ਜਿਹੜੀ ਦਿਲ ਦੀ ਗੱਲ ਤੁਸੀਂ ਸਾਡੇ ਸਰੋਤਿਆਂ ਨਾਲ ਕਰਨੀ ਚਾਹੋ ਤਾਂ ਜ਼ਰੂਰ ਕਰਿਓ, ਪਰ ਆਖਿਰ ਦੇ ਵਿੱਚ ਇੱਕ ਹੋਰ ਜਿਹੜੀ ਤੁਹਾਡੇ ਤੋਂ ਮੈਂ ਚਾਹਾਂਗੀ ਕਿ ਜਿਹੜੇ ਉੱਥੋਂ ਆਉਣ ਵਾਲੇ ਹੋਰ ਜਿਹੜੇ PR ਆਉਂਦੇ ਆ ਲੋਕ ਜਾਂ ਫਿਰ ਜਿਹੜੇ ਸਟੂਡੈਂਟ ਆਉਂਦੇ ਆ, ਹਨਾ, ਬਹੁਤ ਵਾਰ ਕੀ ਹੁੰਦਾ ਕਿ ਸਾਡੇ ਉੱਥੇ ਬਹੁਤ ਸਾਰੇ ਸੁਪਨੇ ਹੁੰਦੇ ਆ ਪਰ ਇੱਥੇ ਆ ਕੇ ਸਾਨੂੰ ਲੱਗਦਾ ਕਿ ਨਹੀਂ ਮੈਂ ਤਾਂ ਇਸ ਕਾਬਿਲ ਹੀ ਨਹੀਂ ਆ। ਜਿਵੇਂ ਤੁਸੀਂ ਆਏ, ਤੁਸੀਂ ਉੱਥੇ ਅਕਾਊਂਟਿੰਗ ਦੀ ਹੀ ਜਿਹੜੀ ਪੜ੍ਹਾਈ ਕਰਵਾਉਂਦੇ ਸੀਗੇ ਉੱਥੇ ਉਸੇ ਅਧਿਆਪਨ ਦੇ ਵਿੱਚ ਸੀ, ਔਰ ਇੱਥੇ ਆ ਕੇ ਉਸੇ ਅਧਿਆਪਨ ਦੇ ਵਿੱਚ ਤੁਸੀਂ ਕੰਟੀਨਿਊ ਕੀਤਾ। ਔਰ ਬਹੁਤ ਵਾਰ ਲੋਕ ਕੀ ਕਰਦੇ ਆ, ਉੱਥੋਂ ਆਉਂਦੇ ਆ ਪਰ ਇੱਥੇ ਆ ਕੇ ਉਹਨਾਂ ਨੂੰ ਇਸ ਤਰ੍ਹਾਂ ਲੱਗਦਾ ਹੁੰਦਾ ਕਿ ਸ਼ਾਇਦ ਅਸੀਂ ਹੁਣ ਇੱਥੇ ਉਨੇ ਕਾਬਿਲ ਨਹੀਂ ਰਹੇ। ਉਹਨਾਂ ਦੇ ਲਈ, ਸਾਡੀਆਂ ਉਹਨਾਂ ਭੈਣਾਂ ਦੇ ਲਈ ਖਾਸ ਤੌਰ ਦੇ ਉੱਤੇ ਤੁਸੀਂ ਕੀ ਕਹਿਣਾ ਚਾਹੋਗੇ?
ਮੈਂ ਬਸ ਇੰਨਾ ਹੀ ਕਹਿਣਾ ਚਾਹਾਂਗੀ ਜੋ ਕਿ ਮੇਰਾ ਆਪਣਾ ਖੁਦ ਦਾ ਐਕਸਪੀਰੀਅੰਸ ਵੀ ਰਿਹਾ ਹੈ ਕਿ ਬਹੁਤ ਵਾਰ ਜ਼ਿੰਦਗੀ ਵਿੱਚ ਲੱਗਦਾ ਹੈ ਕਿ ਅਸੀਂ ਗਿਵ ਅਪ ਕਰ ਦਈਏ ਕਿ ਇਹ ਸਾਡੇ ਬਸ ਦੀ ਗੱਲ ਨਹੀਂ ਹੈ, ਤੇ ਮੈਂ ਵੀ ਜਦੋਂ ਮੈਂ ਆਪਣੀ PhD ਦੀ ਪੜ੍ਹਾਈ ਕਰ ਰਹੀ ਸੀ ਤੇ ਕਈ ਵਾਰ ਤੁਹਾਨੂੰ ਇੰਨਾ ਫੀਡਬੈਕ ਮਿਲਦਾ ਹੈ, ਇੰਨਾ ਜਿੱਦਾਂ ਮੈਂ ਕਿਹਾ ਕਿ ਕ੍ਰਿਟਿਸਿਜ਼ਮ ਵੀ ਮਿਲਦਾ ਹੈ ਕਿ ਮਤਲਬ ਇੱਥੇ ਆਹ ਚੀਜ਼ ਠੀਕ ਨਹੀਂ ਹੈ, ਇੱਥੇ ਆਹ ਚੀਜ਼ ਠੀਕ ਨਹੀਂ ਹੈ, ਤੇ ਕਦੀ ਗਿਵ ਅਪ ਨਹੀਂ ਕਰਨਾ। ਜੇ ਤੁਹਾਨੂੰ ਕੋਈ ਕੰਸਟਰਕਟਿਵ ਕ੍ਰਿਟਿਸਿਜ਼ਮ ਦੇ ਰਿਹਾ ਹੈ, ਉਹ ਤੁਹਾਨੂੰ ਦੱਸ ਰਿਹਾ ਹੈ ਕਿ ਆਹ ਗੈਪਸ ਹੈਗੇ ਆ, ਇਹਨਾਂ ਨੂੰ ਪੂਰਾ ਕਰੋ ਤਾਂ ਅੱਗੇ ਵੱਧ ਜਾਓ, ਤੇ ਉਸ ਚੀਜ਼ ਨੂੰ ਜ਼ਰੂਰ ਲੈ ਕੇ ਚੱਲੋ। ਜੇ ਤੁਹਾਡਾ ਕੋਈ ਡ੍ਰੀਮ ਹੈ, ਕੋਈ ਐਸਪੀਰੇਸ਼ਨ ਹੈ, ਕਦੀ ਉਹਨੂੰ ਛੱਡੋ ਨਾ, ਭਾਵੇਂ ਐਕਸਟਰਾ। ਜਿੱਦਾਂ ਹੁਣ ਅਗੇਨ ਮੈਂ ਆਪਣੀ ਗੱਲ ਕਰਾਂਗੀ, ਨੋਨ ਇੰਗਲਿਸ਼ ਬੈਕਗ੍ਰਾਉਂਡ ਹੋਣ ਕਾਰਨ ਮੈਂ ਸ਼ਾਇਦ ਕਈਆਂ ਨਾਲੋਂ ਜ਼ਿਆਦਾ ਮਿਹਨਤ ਕੀਤੀ, ਜ਼ਿਆਦਾ ਟਾਈਮ ਲਗਾਇਆ, ਪਰ ਕਦੀ ਹਿੰਮਤ ਨਹੀਂ ਛੱਡੀ। ਤੇ ਉਹਦੇ ਲਈ ਇਹੀ ਹੈ ਕਿ ਜੇ ਤੁਹਾਡਾ ਕੋਈ ਸੁਪਨਾ ਹੈ, ਐਸਪੀਰੇਸ਼ਨ ਹੈ, ਟਾਈਮ ਲਗਾਓ, ਮਿਹਨਤ ਕਰੋ, ਪਰ ਕਦੀ ਕਦੀ ਵੀ ਆਪਣਾ ਸੁਪਨਾ ਨਾ ਛੱਡੋ, ਤੇ ਕਦੀ ਕਿਸੇ ਨੂੰ ਕਿਸੇ ਨਾਲ ਆਪਣੇ ਆਪ ਨੂੰ ਕੰਪੇਅਰ ਨਾ ਕਰੋ, ਕਿਉਂਕਿ ਇਹ ਤੁਹਾਡੀ ਆਪਣੀ ਜਰਨੀ ਹੋਏਗੀ। ਹੋ ਸਕਦਾ ਕਿ ਕੁਛ ਲੋਕ ਤੁਹਾਡੇ ਨਾਲ ਜਰਨੀ ਸ਼ੁਰੂ ਕਰਨ ਤੇ ਤੁਹਾਡੇ ਤੋਂ ਅੱਗੇ, ਤੁਹਾਨੂੰ ਲੱਗੇ ਕਿ ਤੁਹਾਡੇ ਤੋਂ ਅੱਗੇ ਵੱਧ ਰਹੇ ਹਨ, ਪਰ ਹਮੇਸ਼ਾ ਯਾਦ ਰੱਖੋ ਕਿ ਤੁਹਾਡੀ ਆਪਣੀ ਜਰਨੀ ਹੈ, ਤੁਸੀਂ ਕਿੱਥੋਂ ਸ਼ੁਰੂ ਕੀਤੀ ਸੀ ਤੇ ਤੁਸੀਂ ਕਿਸ ਮੁਕਾਮ ਤੇ ਹਾਸਲ ਕਰ ਲਈ ਹੈ, ਤੇ ਹੁਣ ਤੁਸੀਂ ਇਹਨੂੰ ਕਿੱਦਾਂ ਅੱਗੇ ਲੈ ਕੇ ਜਾਣਾ ਹੈਗਾ।
ਜੀ ਸੋ ਬਹੁਤ ਵਧੀਆ ਗੱਲ ਕਹੀ ਆ, ਔਰ ਉਮੀਦ ਕਰਦੀ ਹਾਂ ਕਿ ਜਿਹੜੇ ਵੀ ਇਸ ਵੇਲੇ ਸਾਡੇ ਨਾਲ ਸਰੋਤੇ ਬਣੇ ਹੋਏ ਆ, ਜਿਹੜੀਆਂ ਵੀ ਭੈਣਾਂ, ਜਿਹੜੇ ਵੀ ਵੀਰ ਸੁਣ ਰਹੇ ਹੋਣਗੇ, ਉਹ ਇਸ ਗੱਲ ਦੇ ਵਿੱਚ ਯਕੀਨ ਜ਼ਰੂਰ ਰੱਖਣ ਕਿ ਆਪਣੇ ਉੱਤੇ ਪਹਿਲਾਂ ਤਾਂ ਭਰੋਸਾ ਜ਼ਰੂਰੀ ਹੈ, ਔਰ ਜੋ ਵੀ ਤੁਸੀਂ ਸੋਚਿਆ ਉਹਦੇ ਲਈ ਆਪਣੇ ਆਪ ਦੇ ਵਿੱਚ ਮਿਹਨਤ ਕਰਨੀ ਜਿਹੜੀ ਆ ਉਹ ਜ਼ਰੂਰ ਤੁਹਾਨੂੰ ਪੈਣੀ ਆ, ਔਰ ਉਹ ਮਿਹਨਤ ਕਰਕੇ ਆਪਣੀ ਜਿਹੜੀ ਮੰਜ਼ਿਲ ਆ ਉਹ ਹਾਸਲ ਕੀਤੀ ਜਾ ਸਕਦੀ ਆ। ਅਮਨ, ਜਾਣ ਤੋਂ ਪਹਿਲਾਂ ਕੋਈ ਇਹੋ ਜਿਹੀ ਗੱਲ ਜਿਹੜੀ ਮੇਰੇ ਤੋਂ ਪੁੱਛਣੇ ਰਹਿ ਗਈ ਹੋਵੇ ਔਰ ਤੁਸੀਂ ਜ਼ਰੂਰ ਕਰਨਾ ਚਾਹੁੰਦੇ ਹੋਵੋ?
ਆਈ ਥਿੰਕ ਜਿਹੜਾ ਤੁਹਾਡਾ ਲਾਸਟ ਕੁਐਸਚਨ ਸੀ ਉਹ ਕਾਫੀ ਜ਼ਿਆਦਾ ਓਪਨ ਟੂ ਡਿਸਕਸ਼ਨ ਸੀ ਲਾਈਫ ਬਾਰੇ ਸੀ, ਤੇ ਮੈਂ ਬਸ ਇਹੀ ਸੁਨੇਹਾ ਸਭ ਨੂੰ ਦੇਣਾ ਚਾਹੂੰਗੀ ਕਿ ਜੇ ਕਿਸੇ ਨੂੰ ਵੀ ਮੌਕਾ ਮਿਲਦਾ ਹੈ ਆਸਟ੍ਰੇਲੀਆ ਦੇ ਵਿੱਚ ਐਜੂਕੇਸ਼ਨ ਹਾਸਲ ਕਰਨ ਦਾ, ਤੇ ਪਲੀਜ਼ ਤੁਸੀਂ ਇਸ ਓਪਰਚੁਨਿਟੀ ਨੂੰ ਅਵੇਲ ਕਰੋ, ਕਿਉਂਕਿ ਇੱਥੇ ਦਾ ਜਿਹੜਾ ਐਜੂਕੇਸ਼ਨ ਸਿਸਟਮ ਹੈ ਉਹ ਆਪਣੇ ਆਪ ਦੇ ਵਿੱਚ ਹੀ ਬਹੁਤ ਯੂਨੀਕ ਹੈ, ਬਹੁਤ ਸਪੋਰਟਿਵ ਹੈ। ਐਸ ਜਿੱਦਾਂ ਮੈਂ ਹੁਣੀ ਕਿਹਾ ਕਿ ਤੁਸੀਂ ਜੇ ਗਿਵ ਅਪ ਨਹੀਂ ਕਰਦੇ ਹੋ ਤੇ ਤੁਸੀਂ ਬਹੁਤ ਕੁਛ ਲੈ ਕੇ ਆਪਣੀ ਐਜੂਕੇਸ਼ਨ ਖਤਮ ਕਰ ਸਕਦੇ ਹੋ ਤੇ ਉਹਨੂੰ ਆਪਣੀ ਜ਼ਿੰਦਗੀ ਦੇ ਵਿੱਚ ਯੂਜ਼ ਕਰ ਸਕਦੇ ਹੋ ਆਪਣੀ ਡ੍ਰੀਮਸ ਨੂੰ ਅਚੀਵ ਕਰਨ ਲਈ। ਥੈਂਕ ਯੂ
ਜੀ। ਸੋ ਅਮਨ, ਅਸੀਂ ਵੀ ਤੁਹਾਡੇ ਲਈ ਸ਼ੁਭ ਇੱਛਾਵਾਂ ਦਿੰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਇਹੋ ਜਿਹੇ ਰਿਸਰਚ ਪ੍ਰੋਜੈਕਟਸ ਜਿਹੜੇ ਵੀ ਤੁਸੀਂ ਲੈ ਕੇ ਆਓਗੇ ਉਹਨਾਂ ਦੇ ਨਾਲ ਇੱਕ ਹੋਰ ਵੱਖਰੀ ਜਿਹੜੀ ਪਛਾਣ ਹੈ ਉਹ ਤੁਸੀਂ ਆਸਟ੍ਰੇਲੀਆ ਦੇ ਵਿੱਚ ਹੀ ਨਹੀਂ ਦੁਨੀਆ ਭਰ ਦੇ ਵਿੱਚ ਬਣਾਓ, ਔਰ ਸਾਡੇ ਲਈ ਇਹ ਮਾਣ ਕਰਨ ਵਾਲੀ ਗੱਲ ਬਣੀ ਰਹੇ। ਸੋ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਅੱਜ ਦੇ ਇਸ ਸਿਲਸਿਲੇ ਦੇ ਵਿੱਚ ਸ਼ਾਮਲ ਹੋਣ ਲਈ ਤੇ ਆਪਣਾ ਸਮਾਂ ਦੇਣ ਲਈ।
ਥੈਂਕ ਯੂ, ਮੈਂ ਤੁਹਾਡਾ ਕਰੂੰਗੀ ਕਿ ਤੁਸੀਂ ਮੈਨੂੰ ਅੱਜ ਓਪਰਚੁਨਿਟੀ ਦਿੱਤੀ ਆਪਣੀ ਕਮਿਊਨਿਟੀ ਦੇ ਨਾਲ ਆਪਣੀ ਐਕਸਪੀਰੀਅੰਸਸ ਸ਼ੇਅਰ ਕਰਨ ਦੀ। ਥੈਂਕ ਯੂ ਵੈਰੀ ਮਚ ਅਮਰਦੀਪ
ਜੀ, ਬਹੁਤ ਬਹੁਤ ਸ਼ੁਕਰੀਆ। ਸੋ ਦੋਸਤੋ, ਇਹ ਸੀ ਇੱਕ ਮੁਲਾਕਾਤ ਤੇ ਇਸ ਸਿਲਸਿਲੇ ਦੇ ਵਿੱਚ ਗੱਲ ਅਸੀਂ ਕਰ ਰਹੇ ਸੀ ਲੈਕਚਰਰ ਅਮਨਪ੍ਰੀਤ ਕੌਰ ਜਿਹੜੇ ਕਿ ਯੂਨੀਵਰਸਿਟੀ ਆਫ ਸਾਊਥ ਆਸਟ੍ਰੇਲੀਆ ਦੇ ਵਿੱਚ ਅਕਾਊਂਟਿੰਗ ਦੀ ਪੜ੍ਹਾਈ ਕਰਵਾ ਰਹੇ ਨੇ ਔਰ ਨਾਲ ਨਾਲ ਬਹੁਤ ਸਾਰੇ ਇਹੋ ਜਿਹੇ ਰਿਸਰਚ ਪ੍ਰੋਜੈਕਟਸ ਦੇ ਨਾਲ ਜੁੜੇ ਹੋਏ ਨੇ ਜਿਨ੍ਹਾਂ ਦੇ ਕਾਰਨ ਉਹ ਅੱਜ ਕੱਲ੍ਹ ਸੁਰਖੀਆਂ ਦੇ ਵਿੱਚ ਵੀ ਨੇ ਔਰ ਸਾਡੇ ਸਾਰਿਆਂ ਦੇ ਲਈ ਇਹ ਮਾਣ ਕਰਨ ਵਾਲੀ ਗੱਲ ਹੈ, ਉਹ ਮਿਸਾਲ ਜਿਹੜੀ ਆ ਬਣ ਰਹੇ ਆ ਸਾਡੇ ਆਉਣ ਵਾਲੀ ਜਨਰੇਸ਼ਨ ਦੇ ਲਈ। ਤੇ ਲਓ ਜੀ, ਇਸ ਮੁਲਾਕਾਤ ਦਾ ਇਹ ਸਿਲਸਿਲਾ ਹੁਣ ਇੱਥੇ ਹੀ ਖਤਮ ਕਰਦੇ ਹਾਂ। ਅਗਲੇ ਕਿਸੇ ਸਿਲਸਿਲੇ ਦੇ ਵਿੱਚ ਫਿਰ ਕਿਸੇ ਇਹੋ ਜਿਹੀ ਸ਼ਖਸੀਅਤ ਦੇ ਨਾਲ ਹੀ ਤੁਹਾਨੂੰ ਮਿਲਵਾਵਾਂਗੇ। ਅੱਜ ਦੇ ਲਈ ਦਿਓ ਇਜਾਜ਼ਤ, ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।